ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੁਰਠ ਮਹੱਲਾ ਪੰਜਵਾਂ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ, ਰਹਾਉ ਅੰਤਰ ਜਾਮੀ ਕਰਨ ਹਾਰਾ, ਸੋਈ ਖਸਮ ਹਮਾਰਾ, ਨਿਰਪਾਉ ਭਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਭੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੁਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ, ਵੱਡੀ ਵਡਿਆਈ ਅਚਰਜ ਸੁਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾ ਦਾਸ ਚਰਨ ਲੈ ਦੇ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰ ਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਵਿੱਚੋਂ ਅੱਜ ਦਾ ਪਾਵਨ ਮੁੱਖ ਵਾਕ ਜੋ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਅੱਜ ਦਾ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਸਤਿਕਾਰਯੋਗ ਸਿੰਘ ਸਾਹਿਬ ਜੀ ਤੋਂ। ਹੁਣ ਆਪ ਜੀ ਨੇ ਅਸਾਂ ਸਾਰਿਆਂ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਗੁਰੂ ਮਹਾਰਾਜ ਜੀ ਦੀਆਂ ਅਸੀਸਾਂ ਲੈਣ ਵਾਸਤੇ, ਚਿੱਤ ਦੀ ਇਕਾਗਰਤਾ ਵਾਸਤੇ, ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੇ ਆਖੀਏ ਜੀ ਸਤਨਾਮ। ਇੱਕ ਵਾਰ ਹੋਰ ਕਿਰਪਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਰਾਗ ਸੋਰਠ ਹੈ, ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਮੁੱਖ ਵਾਕ ਹੈ, ਜੋ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 609 ਤੇ ਸਬਾਏ ਮਾਣ ਹੈ। ਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਜੀ।
ਗੁਰ ਪੂਰਾ ਭੇਟਿਓ ਵਡ ਭਾਗੇ, ਮਨਹਿ ਭਇਆ ਪਰਗਾਸਾ।
ਗੁਰ ਪੂਰਾ ਭੇਟਿਓ ਵਡ ਭਾਗੀ। ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਾਰ ਬਾਰ ਗੁਰੂ ਜੀ ਦੀ ਲੋੜ, ਗੁਰੂ ਜੀ ਦੀ ਭਾਲ, ਗੁਰੂ ਜੀ ਦੇ ਮਿਲਾਪ ਵਾਸਤੇ ਬਾਰ ਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹੋਕਾ ਦਿੱਤਾ ਗਿਆ। ਕਿਤੇ ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਕਿਣੈ ਨਾ ਪਾਇਓ, ਬਿਨ ਸਤਿਗੁਰ ਕਿਣੈ ਨਾ ਪਾਇਆ। ਕਿਤੇ ਹਜ਼ੂਰ ਕਹਿੰਦੇ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਿਤੇ ਹਜ਼ੂਰ ਕਹਿੰਦੇ ਨੇ ਮਤ ਕੋ ਭਰਮ ਭੁੱਲਿਆ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਗੁਰੂ ਜੀ ਨੇ ਬਾਰ ਬਾਰ ਸਾਨੂੰ ਉਪਦੇਸ਼ ਕੀਤਾ ਭਾਈ ਗੁਰੂ ਵਾਲੇ ਬਣੋ। ਗੁਰੂ ਜੀ ਤੋਂ ਬਿਨਾਂ ਅਜੇ ਤੱਕ ਕਿਸੇ ਨੂੰ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਨਾਮ ਨ ਪਾਈਐ ਭਾਈ, ਬਿਨ ਨਾਮੈ ਭਰਮ ਨ ਜਾਈ। ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਅੱਜ ਵੀ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਅਵਲਾਖੀਆਂ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਉਂਦੇ ਨੇ। ਇਹ ਅਧਿਕਾਰ ਪੰਜ ਪਿਆਰਿਆਂ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਤੋਂ ਬਿਨਾਂ ਨਹੀਂ ਨਾਮ ਦੀ ਪ੍ਰਾਪਤੀ ਹੁੰਦੀ, ਨਹੀਂ ਬੰਦਾ ਪਰਮਾਂ ਚੋਂ ਨਿਕਲ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਤੇ ਆਖਿਆ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਜੇ ਸੌ ਚੰਦਾ ਉਗਵਹੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਆਂਧਾਰ। ਸਾਧ ਸੰਗਤ, ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ, ਗੁਰੂ ਜੀ ਦਾ ਮਲਾਪ, ਗੁਰੂ ਜੀ ਦੀ ਲੋੜ ਬਾਰ ਬਾਰ ਗੁਰੂ ਜੀ ਨੇ ਉਪਦੇਸ਼ ਕੀਤਾ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਤੋਂ ਬਿਨਾਂ ਰੱਬ ਤੇ ਨਹੀਂ ਮਿਲਦਾ, ਪਰ ਇੱਕ ਗੱਲ ਦਾ ਖਿਆਲ ਰੱਖੀ ਵੀ ਗੁਰੂ ਕਿਤੇ ਕੱਚਾ ਨਾ ਹੋਵੇ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕੇਤੇ ਗੁਰ ਚੇਲੇ ਫੁਣ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ। ਕਿੰਨੇ ਕੁ ਅਜੇ ਤੱਕ ਗੁਰੂ ਹੋਏ ਨੇ, ਕਿੰਨੇ ਕੁ ਚੇਲੇ ਹੋਏ ਨੇ, ਕੋਈ ਅੰਤ ਨਹੀਂ। ਪਰ ਪੂਰੇ ਗੁਰੂ ਤੋਂ ਬਿਨਾਂ ਅਜੇ ਤੱਕ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ। ਸਾਧ ਸੰਗਤ, ਚੰਦਨ ਦੇ ਬੂਟੇ ਵਿੱਚ ਖੁਸ਼ਬੋ ਹੁੰਦੀ ਹੈ, ਪਰ ਜਿੰਨਾ ਚਿਰ ਚੰਦਨ ਦਾ ਬੂਟਾ ਕੱਚਾ ਹੋਵੇ, ਲੱਕੜ ਕੱਚੀ ਹੋਵੇ, ਖੁਸ਼ਬੂ ਉਹਦੇ ਵਿੱਚੋਂ ਵੀ ਨਹੀਂ ਆਉਂਦੀ। ਜੇ ਕਿਤੇ ਕੋਲਾ ਕੱਚਾ ਹੋਵੇ, ਉਹਨੂੰ ਅੱਗ ਲੱਗ ਜਾਏ, ਕੱਚੇ ਕੋਲੇ ਦਾ ਧੂੰਆਂ ਅੱਖਾਂ ਨੂੰ ਖਰਾਬ ਕਰ ਦਿੰਦਾ। ਕੱਚੀ ਕਲੀ ਵਿੱਚੋਂ ਖੁਸ਼ਬੂ ਨਹੀਂ ਆਉਂਦੀ। ਕੱਚੀ ਰੋਟੀ ਪੇਟ ਨੂੰ ਖਰਾਬ ਕਰਦੀ ਹੈ, ਕੱਚਾ ਫਲ ਸਰੀਰ ਵਾਸਤੇ ਦੁਖਦਾਈ ਹੈ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ ਵਾਰ ਕਿਹਾ ਗਿਆ, ਹੇ ਭਾਈ ਗੁਰੂ ਜੀ ਤੋਂ ਬਿਨਾਂ ਰੱਬ ਤੇ ਨਹੀਂ ਮਿਲਦਾ, ਪਰ ਗੁਰੂ ਕਿਤੇ ਕੱਚਾ ਨਾ ਹੋਵੇ। ਭਗਤ ਕਬੀਰ ਸਾਹਿਬ ਜੀ ਕਾਂਸ਼ੀ ਦੇ ਰਹਿਣ ਵਾਲੇ ਸਨ। ਇੱਕ ਦਿਨ ਭਗਤ ਕਬੀਰ ਜੀ ਬਾਜ਼ਾਰੇ ਬਾਜ਼ਾਰ ਤੁਰੀ ਜਾਣ, ਇੱਕ ਤੇਲੀ ਕੋਹਲੂ ਵਾਹੁੰਦਾ ਸੀ। ਬਾਬਾ ਕਬੀਰ ਜੀ ਵੇਖ ਕੇ ਖਲੋ ਗਏ। ਕਦੇ ਉਹ ਤੇਲੀ ਬਲਦ ਨੂੰ ਮਾਰਦਾ ਸੀ, ਕਦੇ ਕੜਾਈ ਵਿੱਚ ਹੱਥ ਮਾਰਦਾ ਸੀ, ਕਦੇ ਉਸ ਭਾਂਡੇ ਵੱਲ ਝਾਤੀ ਮਾਰਦਾ ਸੀ ਜਿੱਥੇ ਤੇਲ ਪੈਣਾ ਸੀ ਪੀਪੇ ਵਿੱਚ, ਕਦੇ ਬਲਦ ਨੂੰ ਮਾਰਦਾ, ਕਦੇ ਕੜਾਈ ਵਿੱਚ ਹੱਥ ਮਾਰਦਾ, ਕਦੇ ਤੇਲ ਵੱਲ ਝਾਤੀ ਮਾਰਦਾ, ਪਸੀਨੋ ਪਸੀਨੀ ਹੋਇਆ, ਬਲਦ ਨੂੰ ਵੀ ਮਾਰਦਾ ਹੈ। ਭਗਤ ਕਬੀਰ ਜੀ ਕਿੰਨਾ ਚਿਰ ਵੇਖਦੇ ਰਹੇ। ਫਿਰ ਭਗਤ ਕਬੀਰ ਜੀ ਬੜੇ ਪਿਆਰ ਨਾਲ ਪੁੱਛਦੇ ਨੇ, ਭਾਈ ਰੇ ਅੱਜ ਕੀ ਗੱਲ ਹੈ, ਇੰਨਾ ਪਰੇਸ਼ਾਨ ਕਿਉਂ ਹੈ? ਕਦੇ ਬਲਦ ਨੂੰ ਮਾਰਦਾ, ਕਦੇ ਕੜਾਈ ਵਿੱਚ ਹੱਥ ਮਾਰਦਾ, ਕਦੇ ਉੱਧਰ ਦੌੜ ਕੇ ਜਾਂਦਾ, ਪਸੀਨੋ ਪਸੀਨੀ ਤੂੰ ਹੋਇਆ ਪੈਰਾਂ ਤੋਂ ਲੈ ਕੇ ਸਿਰ ਤੱਕ। ਭਗਤ ਕਬੀਰ ਜੀ ਆਖਣ ਲੱਗੇ, ਮਿੱਤਰਾ ਅੱਜ ਤੈਨੂੰ ਕੀ ਗੱਲ ਹੋਈ ਹੈ, ਇੰਨਾ ਪਰੇਸ਼ਾਨ ਕਿਉਂ ਹੈ? ਉਸ ਤੇਲੀ ਨੇ ਲੰਬਾ ਜਿਹਾ ਹੌਕਾ ਲਿਆ ਤੇ ਤੇਲੀ ਕਹਿਣ ਲੱਗਾ, ਭਗਤ ਕਬੀਰ ਜੀ ਕੀ ਦੱਸਾਂ, ਅੱਜ ਮੈਂ ਵੀ ਖੱਪ ਗਿਆ, ਮੇਰਾ ਬਲਦ ਵੀ ਖੱਪ ਗਿਆ, ਹੱਥ ਵਿੱਚ ਵੀ ਕੁਝ ਨਹੀਂ ਆਇਆ, ਦਿਹਾੜੀ ਵੀ ਟੁੱਟ ਗਈ, ਸਮਾਂ ਵੀ ਖਰਾਬ ਹੋ ਗਿਆ, ਹੱਥ ਵਿੱਚ ਵੀ ਕੁਝ ਨਹੀਂ ਆਇਆ। ਭਗਤ ਕਬੀਰ ਜੀ ਕਹਿਣ ਲੱਗੇ, ਕੀ ਗੱਲ ਹੋਈ? ਉਹ ਤੇਲੀ ਕਹਿਣ ਲੱਗਾ, ਕਬੀਰਾ ਕੀ ਦੱਸਾਂ, ਸਰੋਂ ਕੱਚੀ ਪੈ ਗਈ, ਕੱਚੀ ਸਰੋਂ ਪੈਣ ਕਰਕੇ ਨਾ ਤੇਲ ਬਣਿਆ ਨਾ ਖਲ ਬਣੀ, ਮੈਂ ਵੀ ਖੱਪ ਗਿਆ, ਬਲਦ ਵੀ ਖੱਪ ਗਿਆ, ਸਮਾਂ ਵੀ ਬਰਬਾਦ ਹੋ ਗਿਆ, ਹੱਥ ਵਿੱਚ ਵੀ ਕੁਝ ਨਹੀਂ ਆਇਆ। ਭਗਤ ਕਬੀਰ ਸਾਹਿਬ ਜੀ ਉੱਥੇ ਬੈਠ ਗਏ ਤੇ ਭਗਤ ਕਬੀਰ ਜੀ ਨੇ ਇੱਕ ਸਲੋਕ ਉਚਾਰਨ ਕੀਤਾ। ਭਗਤ ਜੀ ਕਹਿੰਦੇ ਨੇ, ਜੋ ਤੋਹਿ ਸਾਧ ਪਰਮ ਕੀ ਪਾਕੇ ਸੇਤੀ ਖੇਲ, ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਪੈਦਾ ਹੋਇਆ ਤੇ ਉਹਨਾਂ ਨਾਲ ਖੇਡ ਖੇਡ ਜਿਹੜੇ ਪੱਕੇ ਨੇ, ਗੁਰੂ ਕਿਤੇ ਕੱਚਾ ਨਾ ਹੋਵੇ। ਜੋ ਤੋਹਿ ਸਾਧ ਪਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ, ਨਾ ਖਾਲ ਭਈ ਨਾ ਤੇਲ। ਬਾਬਾ ਕਬੀਰ ਜੀ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਚਾਹੁੰਦਾ ਕਬੀਰਾ, ਪੱਕੇ ਗੁਰੂ ਦੀ ਭਾਲ ਕਰ। ਜੇ ਗੁਰੂ ਕੱਚਾ ਮਿਲ ਪਿਆ ਤੇ ਯਾਦ ਰੱਖੀ ਤੇਰੀ ਹਾਲਤ ਵੀ ਤੇਲੀ ਵਰਗੀ ਹੋਏਗੀ, ਬਲਦ ਖੱਪ ਗਿਆ, ਆਪ ਖੱਪ ਗਿਆ, ਨਾ ਤੇਲ ਬਣੀ ਨਾ ਖਲ ਬਣੀ। ਤੇ ਭਗਤ ਕਬੀਰ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਭਾਲ ਕਰ। ਸਾਧ ਸੰਗਤ, ਅੱਜ ਦੇ ਪਾਵਨ ਮੁੱਖ ਵਾਕ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਹੇ ਭਾਈ, ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਪਾਗੀ ਪਾਇਆ। ਜਿਹੜਾ ਭੁੱਲਿਆ ਹੋਇਆ ਨੂੰ ਸਿੱਧੇ ਰਸਤੇ ਤੇ ਪਾ ਦੇ, ਪਰਮੇਸ਼ਰ ਦੇ ਰਸਤੇ ਦੇ ਤੌਰ ਦੇ, ਉਹ ਗੁਰੂ ਹਾਈਮਾ ਹੀ ਨਹੀਂ ਮਿਲਦਾ, ਉਹ ਗੁਰੂ ਐਵੇਂ ਨਹੀਂ ਮਿਲਦਾ, ਬੜਿਆਂ ਵੱਡਿਆਂ ਭਾਗਾਂ ਦੇ ਨਾਲ ਉਹ ਗੁਰੂ ਪ੍ਰਾਪਤ ਹੁੰਦਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਤੇ ਇਹ ਸ਼ੁਕਰਾਨਾ ਕਰਨਾ ਚਾਹੀਦਾ ਵੀ ਸਾਡਾ ਸਿੱਖਾਂ ਦੇ ਘਰ ਜਨਮ ਹੋਇਆ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਸੀ, ਸਾਡਾ ਜਨਮ ਉਹਨਾਂ ਦੇ ਘਰ ਵਿੱਚ ਹੋਇਆ। ਦੂਸਰਾ ਸ਼ੁਕਰ ਉਦੋਂ ਕਰਨਾ ਚਾਹੀਦਾ ਜਦੋਂ ਅੰਮ੍ਰਿਤ ਵੇਲਾ ਪ੍ਰਾਪਤ ਹੋਏ, ਸਤਸੰਗਤ ਵਿੱਚ ਜਾਈਏ, ਮਾਨਸ ਜਨਮ ਕਾ ਇਹੀ ਲਾਹੋ। ਤੇ ਧੰਨ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰਾ ਗੁਰੂ ਮਿਲ ਗਿਆ ਹੈ। ਗੁਰਪੂਰਾ ਭੇਟਿਓ ਵਡਭਾਗੀ, ਹੇ ਭਾਈ ਵੱਡਿਆਂ ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੋ ਗਈ ਹੈ। ਸਾਧ ਸੰਗਤ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਸਾਰੇ ਯਾਦ ਰੱਖੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਦੀ ਵਡਿਆਈ ਮੈਂ ਦੱਸ ਤੇ ਨਹੀਂ ਸਕਦਾ, ਪਰ ਆਓ ਮੈਂ ਤੁਹਾਨੂੰ ਪੂਰੇ ਗੁਰੂ ਦੀ ਵਡਿਆਈ ਥੋੜ੍ਹੀ ਜਿਹੀ ਦੱਸਾਂ ਤਿਲ ਮਾਤਰ। ਸਾਰੀ ਸੰਗਤ ਕਿਰਪਾ ਕਰਿਓ।
ਗੁਰ ਕੀ ਦੇਖ ਬੜਾਈ ਪੂਰੇ, ਗੁਰ ਕੀ ਦੇਖ ਵਡਾਈ, ਗੁਰ ਕੀ ਦੇਖ ਵਡਾਈ ਪੂਰੇ, ਗੁਰ ਕੀ ਦੇਖ ਵਡਾਈ, ਗੁਰ ਕੀ ਦੇਖ। ਤਾਂ ਕੀ ਕੀਮਤ ਕਹਿਣ ਨ ਜਾਈ, ਤਾਂ ਕੀ ਕੀਮਤ ਕਹਿਣ ਨ ਜਾਈ, ਤਾਂ ਕੀ ਗੁਰ ਕੀ ਦੇਖ ਵਡਾਈ ਪੂਰੇ, ਗੁਰ ਕੀ ਦੇਖ ਵਡਾਈ, ਗੁਰ ਕੀ ਦੇਖ ਵਡ।
ਧੰਨ ਗੁਰਦੇਵ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਵਡਿਆਈ ਦੱਸੀ ਤੇ ਨਹੀਂ ਜਾ ਸਕਦੀ, ਪਰ ਹਜ਼ੂਰ ਕਹਿੰਦੇ ਨੇ ਜੇ ਮੇਰਾ ਪੂਰਾ ਗੁਰੂ ਮੌਜ ਵਿੱਚ ਆ ਜਾਏ।
ਮਿਰਤਕ ਕਹੁ ਪਾਇਓ ਧੰਨ ਸਾਸਾ,
ਮੁਰਦਿਆਂ ਵਿੱਚ ਜਾਨ ਪਾ ਸਕਦਾ ਹੈ, ਜਿਹੜੇ ਮਰ ਜਾਣ ਉਹਨਾਂ ਨੂੰ ਜਿਵਾਲ ਸਕਦਾ ਹੈ।
ਮਿਰਤਕ ਕਹੁ ਪਾਇਓ ਧੰਨ ਸਾਸਾ,
ਅਸੀਂ ਮੁਰਦਾ ਉਹਨੂੰ ਮਿਥਨੇ ਆ ਜਿਹਦੇ ਪ੍ਰਾਣ ਨਿਕਲ ਜਾਣ, ਦਿਲ ਦੇ ਧੜਕਣ ਬੰਦ ਹੋ ਜਾਏ, ਮਰ ਜਾਏ, ਇਹ ਸਰੀਰ ਖਾਲੀ ਹੋ ਜਾਏ ਸਾਹਾਂ ਤੋਂ, ਅਸੀਂ ਕਹਿੰਦੇ ਹਾਂ ਵੀ ਇਹ ਮਰ ਗਿਆ। ਪਰ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਮਰ ਗਿਆ ਉਹਨੂੰ ਨਹੀਂ ਕਹਿੰਦੇ ਜਿਹਦੇ ਸਵਾਸ ਨਿਕਲ ਜਾਣ, ਅਸੀਂ ਮੁਰਦਾ ਉਹਨੂੰ ਨਹੀਂ ਕਹਿੰਦੇ ਜਿਹਦੇ ਦਿਲ ਦੀ ਧੜਕਣ ਬੰਦ ਹੋ ਜਾਏ, ਜਿਹਦੀ ਨਬਜ਼ ਬੰਦ ਹੋ ਜਾਏ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅਸੀਂ ਮੁਰਦਾ ਉਹਨੂੰ ਕਹਿੰਦੇ ਹਾਂ ਰੱਬ ਦੇ ਭਗਤਾਂ ਦੀ ਦੁਨੀਆਂ ਚ।
ਮਿਰਤਕ ਕਹੀਏ ਨਾਨਕ ਜੇ ਪ੍ਰੀਤ ਨਹੀਂ ਭਗਵੰਤ,
ਜੇ ਮਾਨਸ ਜਨਮ ਲੈ ਕੇ ਰੱਬ ਨਾਲ ਪ੍ਰੀਤੀ ਨਹੀਂ ਲੱਗੀ, ਹੇ ਨਾਨਕ ਉਹ ਮੁਰਦਾ ਹੈ, ਉਹ ਮਿਰਤਕ ਹੈ। ਸਵਾਸ ਤੇ ਚੱਲ ਰਹੇ ਨੇ ਪਰ ਬਿਰਥਾ ਜਾ ਰਹੇ ਹਨ, ਸਵਾਸ ਤੇ ਆ ਰਹੇ ਨੇ ਪਰ ਕਿਸੇ ਲੇਖੇ ਚ ਨਹੀਂ ਲੱਗ ਰਹੇ, ਉਹਨੂੰ ਕਹਿੰਦੇ ਨੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਾਧ ਸੰਗਤ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਤੱਕ ਕਹੁ ਪਾਇਓ ਧੰਨ ਸਾਸਾ। ਜਿਹੜੇ ਬੰਦੇ ਦੇ ਸਵਾਸ ਬੇਅਰਥ ਜਾ ਰਹੇ ਹੋਣ, ਪੂਰਾ ਗੁਰੂ ਸਿਮਰਨ ਦੇ ਸਵਾਸ ਪਾ ਕੇ ਉਹਨੂੰ ਜਿਉਂਦਿਆਂ ਕਰ ਦਿੰਦਾ। ਜਿਸ ਮਨ ਵਸਿਆ ਸੋਏ, ਜਿਉਂਦਾ ਕੌਣ ਹੈ? ਜਿਨ ਮਨ ਵਸਿਆ ਸੋਏ। ਹੇ ਭਾਈ, ਜਿਨ੍ਹਾਂ ਅੰਦਰ ਰੱਬ ਵੱਸਦਾ ਹੈ, ਜਿਹੜੇ ਪਰਮੇਸ਼ਰ ਦਾ ਨਾਂ ਵਸ ਲੈਂਦੇ ਨੇ, ਉਹੀ ਜਿਉਂਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਗਰੀਬ ਨਵਾਜ ਕਹਿੰਦੇ ਨੇ ਜੇ ਪੂਰਾ ਗੁਰੂ ਚਾਹੇ ਬਿਸ਼ਰਤ ਆਣ ਮਿਲਾਇਆ। ਜਿਹੜਾ ਬੰਦਾ ਰੱਬ ਨਾਲੋਂ ਟੁੱਟਾ ਹੋਇਆ ਸੀ, ਹੁਣ ਵੀ ਟੁੱਟਾ ਹੋਇਆ, ਉਹਨੂੰ ਮੇਰਾ ਗੁਰੂ ਕਿਰਪਾ ਕਰਕੇ ਫਿਰ ਰੱਬ ਨਾਲ ਵਿਛੜੇ ਹੋਏ ਨੂੰ ਜੋੜ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ। ਜਿਹੜੇ ਪਸ਼ੂਆਂ ਦੀ ਬਿਰਤੀ ਵਾਲੇ ਸਨ, ਮੂਰਖਾਂ ਦੀ ਬਿਰਤੀ ਵਾਲੇ ਸਨ, ਉਹ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਣ ਕੇ ਸਰੋਤੇ ਬਣ ਗਏ। ਰੱਬ ਜੀ ਦਾ ਨਾਮ ਸੁਣਨ ਲੱਗ ਪਏ, ਕੀਰਤਨ ਸੁਣਨ ਲੱਗ ਪਏ, ਗੁਰੂ ਸ਼ਬਦ ਦੀ ਕਥਾ ਸੁਣਨ ਲੱਗ ਪਏ, ਜਿਨ੍ਹਾਂ ਦੀ ਬਿਰਤੀ ਪਸ਼ੂ ਵਰਗੀ ਸੀ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮ ਮੁਖ ਗਾਇਆ। ਉਹ ਪਰਮੇਸ਼ਰ ਦਾ ਨਾਮ ਗਾਉਣ ਲੱਗ ਪਏ। ਇਹ ਕਿਹਦੀ ਵਡਿਆਈ ਹੈ? ਇਹ ਪੂਰੇ ਗੁਰੂ ਦੀ ਵਡਿਆਈ ਹੈ। ਸਾਧ ਸੰਗਤ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਜਗਤ ਨੂੰ ਤਾਰਦੇ ਤਾਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਵਿੱਚ ਚਲੇ ਗਏ। ਬੜੀ ਵੱਡੀ ਡਿਉੜੀ ਹੈ, ਡਿਉੜੀ ਲੰਘ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਿੱਛੇ ਪਿੱਛੇ ਭਾਈ ਮਰਦਾਨਾ ਜੀ। ਵਿਹੜੇ ਵਿੱਚ ਮੰਜੇ ਡੱਠੇ ਹੋਏ ਨੇ ਪੰਜ ਸਾਤ। ਗੁਰੂ ਨਾਨਕ ਦੇਵ ਜੀ ਮਹਾਰਾਜ ਮੰਜੇ ਤੇ ਜਾ ਕੇ ਬੈਠ ਗਏ। ਭਾਈ ਮਰਦਾਨਾ ਜੀ ਨੂੰ ਦੂਸਰੇ ਮੰਜੇ ਤੇ ਬੈਠਣ ਦਾ ਇਸ਼ਾਰਾ ਕੀਤਾ। ਥੋੜਾ ਕੁ ਸਮਾਂ ਬੈਠੇ, ਇੱਕ ਮਨੁੱਖ ਆਇਆ, ਤੁਰਲੇਦਾਰ ਉਹਨੇ ਪੱਗ ਬੱਧੀ ਹੋਈ, ਐਨ ਬੜਾ ਸੋਹਣਾ ਲਿਬਾਸ ਪਾਇਆ ਹੋਇਆ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆਇਆ। ਬਾਬਾ ਨਾਨਕ ਜੀ ਆਖਣ ਲੱਗੇ, ਪੁਰਖਾ ਸਤ ਕਰਤਾਰ। ਸਾਧ ਸੰਗਤ, ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਜਦੋਂ ਇੱਕ ਸਿੱਖ ਦੂਜੇ ਨੂੰ ਮਿਲਦਾ ਸੀ ਤੇ ਸਤ ਕਰਤਾਰ ਕਹਿੰਦਾ ਸੀ। ਜਦੋਂ ਪੰਘਾਣੀ ਦਾ ਜੰਗ ਜਿੱਤਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਪਹਿਲੀ ਫਤਿਹ ਹੋਈ ਹੈ, ਇਸ ਕਰਕੇ ਜਦੋਂ ਇੱਕ ਸਿੱਖ ਦੂਜੇ ਨੂੰ ਮਿਲੇ ਉਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ। ਸਾਧ ਸੰਗਤ, ਵਿਦੇਸ਼ਾਂ ਵਿੱਚ ਇਹ ਗੱਲ ਦੇਖਣ ਨੂੰ ਤੇ ਸੁਣਨ ਨੂੰ ਮਿਲਦੀ ਹੈ। ਭਾਵੇਂ ਕਿਸੇ ਨੇ ਸਿਰ ਮਨਾਇਆ ਹੋਵੇ, ਭਾਵੇਂ ਉਸ ਤਰ੍ਹਾਂ ਹੋਵੇ, ਫਤਿਹ ਜ਼ਰੂਰ ਬੁਲਾਉਂਦੇ ਨੇ, ਇਹ ਖੁਸ਼ੀ ਵਾਲੀ ਬਾਤ ਹੈ। ਪਰ ਸਾਨੂੰ ਵੀ, ਹਿੰਦੁਸਤਾਨ ਦੇ ਸਿੱਖਾਂ ਨੂੰ, ਬਾਕੀ ਹੋਰ ਸਿੱਖਾਂ ਨੂੰ, ਭਈ ਇਹ ਹੁਕਮ ਹੈ, ਗੁਰੂ ਕਾ ਸਿੱਖ ਦੂਜੇ ਨੂੰ ਮਿਲੇ ਤੇ ਫਤਿਹ ਬੁਲਾਵੇ। ਚਲੋ ਖੈਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪੁਰਖਾ ਸਤ ਕਰਤਾਰ। ਉਹ ਮਨੁੱਖ ਆਂਦਾ, ਬਾਬਾ ਜੀ ਸਤ ਕਰਤਾਰ। ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਨੇਤਰ ਨਾਲ ਨੇਤਰ ਮਿਲਾ ਕੇ ਕਹਿਣ ਲੱਗੇ, ਪੁਰਖਾ ਤੂੰ ਕੰਮ ਕੀ ਕਰਦਾ ਹੁੰਦਾ? ਕਹਿਣ ਲੱਗਾ, ਮਹਾਰਾਜ ਜੀ ਚੋਰੀ ਕਰਦਾ, ਚੋਰੀ, ਚੋਰ ਹਾਂ ਬਹੁਤ ਵੱਡਾ। ਇੰਨੀ ਗੱਲ ਕਹਿ ਕੇ ਆਖਣ ਲੱਗਾ, ਬਾਬਾ ਜੀ ਮਹਾਂਪੁਰਖ, ਮੈਂ ਤੁਹਾਡੇ ਜੋਗਾ ਜਲ ਲੈ ਕੇ ਆਵਾਂ, ਪਾਣੀ ਲੈ ਕੇ ਆਵਾਂ। ਜਦੋਂ ਚਲਾ ਗਿਆ, ਭਾਈ ਮਰਦਾਨਾ ਕਹਿੰਦਾ, ਬਾਬਾ ਬੰਦਾ ਬੜਾ ਸੱਚਾ, ਜਿਹਦੇ ਕੋਲ ਵੀ ਗਏ ਆ ਉਹਨੇ ਆਪਣੇ ਆਪ ਨੂੰ ਚੰਗਾ ਹੀ ਆਖਿਆ। ਬਾਬਾ ਇਹ ਬੰਦਾ ਕਹਿੰਦਾ ਮੈਂ ਚੋਰ ਹਾਂ, ਮੈਂ ਚੋਰੀਆਂ ਕਰਦਾ, ਬੜਾ ਸੱਚ ਬੋਲਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਹੈ ਤੇ ਚੋਰ ਪਰ ਸੱਚਾ ਬਹੁਤ ਹੈ, ਜਿਹੜਾ ਬਚਨ ਕਰ ਲੇ ਉਹਦੇ ਤੋਂ ਮੁੱਕਰਦਾ ਨਹੀਂ। ਭਾਈ ਮਰਦਾਨਿਆ, ਰੱਬ ਨੂੰ ਮਿਲਣ ਵਾਸਤੇ ਇੱਕ ਗੁਣ ਚਾਹੀਦਾ ਹੈ। ਰੱਬ ਨੂੰ ਉਹ ਮਿਲਦੇ ਨੇ ਜਿਨ ਸੱਚ ਪੱਲਿਆ ਹੋਏ। ਭਾਈ ਮਰਦਾਨਿਆ ਹੈ ਤੇ ਚੋਰ ਪਰ ਅੱਜ ਵੀ ਇਹਦੇ ਕੋਲ ਇੱਕ ਗੁਣ ਹੈ, ਜੇ ਇਹ ਸੁਧਰ ਜਾਏ ਤੇ ਉਸ ਗੁਣ ਦੇ ਆਸਰੇ ਰੱਬ ਕੋਲ ਪਹੁੰਚਿਆ ਕੇ ਪਹੁੰਚਿਆ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਅੱਛਾ ਬੰਦਾ ਬੜਾ ਸੱਚਾ। ਮਹਾਰਾਜ ਆਖਣ ਲੱਗੇ, ਜਿੱਥੇ ਬਚਨ ਕਰ ਲੇ ਮੁੱਕਰਦਾ ਨਹੀਂ, ਉਹਨੇ ਚਿਰ ਨੂੰ ਪਾਣੀ ਲੈ ਕੇ ਆ ਗਿਆ। ਬਾਬਾ ਨਾਨਕ ਜੀ ਬੜੇ ਪਿਆਰ ਨਾਲ ਆਖਣ ਲੱਗੇ, ਪੁਰਖਾ ਪਾਣੀ ਰੱਖ ਦੇ, ਆ ਸਾਡੇ ਕੋਲ ਮੰਜੇ ਤੇ ਬੈਠ। ਮੰਜੇ ਤੇ ਬੈਠ ਗਿਆ। गुरु नानक देव जी महाराज कहन लगे पुरखा तेरा नाम की है। कहिंदा जी मेरा नाम भूमिया है। गुरु नानक देव जी महाराज कहन लगे पुरखा तू कहिंदा मैं चोरी करदा, चोरी ना करया कर। कहन लगा महाराज मेरा प्यो भी चोरी करदा रहा, मेरा दादा भी करदा रहा, परदादा भी करदा रहा। बाबा नानक जी आखन लगे जरूरी थोड़ा भी जेड़ा काम प्यो दादा परदादा करदा रहा होवे असी भी करना। महाराज आखन लगे पुरखा चोरी छड़ दे। भूमिया हाथ जोड़ के कहन लगा मां पुरखो नहीं छड़ी जानी, महाराज नहीं छड़ी जानी। बाबा नानक जी आखन लगे पुरखा एक गल याद रखी, चोर फड़िया जाए ओदा हामी कोई नहीं भरदा हुंदा। मैं कई बारी बेनती करदा हुन्ना कि जे किसे पिंड दा मुंडा गभरू आईपीएस बन जे, आईएएस बन जाए, पीसीएस बन जाए, ते ओदे नानका पिंड सारा कहिंदा ओ साडा पनेवा आईपीएस बन गया है, फलाणे दा एसएसपी लगा, डिप्टी कमिश्नर लगा, जज लगा, सारे पिंड दे लोक आंदे नूं साडा पनेवा है, सारे पिंड दे लोक आंदे साडा भतीजा है, कोई आंदा साडा भाई होनहार बच्चा है। पर जे कोई चोरी करदा फड़िया जाए तो कोई आंदा मेरा पनेवा, चोरी करदा कोई फड़िया जाए कोई नहीं कहिंदा मेरा कुछ लगदा। बाबा नानक जी कहन लगे पुरखा एक गल दा चेता रखी, चोर की हामा भरे न कोई, चोर की आ चंगा के होए। पर बंदा इन्ना मर्द सी कहन लगा मां पुरखो हामी भरनी आ ते कोई भरे, नहीं भरनी आ ते ना भरे, बाबा जी चोरी नहीं छड़ी जानी। महाराज चौथी बारी कहन लगे पुरखा जे तू चोरी छड़न दा प्रण ना कीता ते पुरखा सी तेरे घरों पानी नहीं पीना। एडा मर्द बंदा सी कहन लगा मां पुरखो पानी पीना ना पीना तुहाडी मर्जी, पर मैं चोरी नहीं छड़ सकदा। मैं कई बारी सोचदा जे कोई साडे वर्गा हुंदा ते कहिंदा वी छड्डी ते छड्ड दे फेर ना, वी बाबे ने कहा साडे कोल बैठे रहना। महाराज ने चौथी बारी भी किया, आखन लगा महाराज सियाने कहिंदे ने मां पुरखां अगे कदे झूठ ना बोलो, बचन ओ करो जिहदे ते निभ जाइए। महाराज जेड़ा बचन करके निभा ही ना सके वह बचन क्यों करना होया। भाई मरदाना सोचदा भी बाबा जी कहिंदे ने चोरी छड़ दे, वो कहिंदा मैं चोरी छड़नी नहीं, पर भाई मरदाने नूं पता मेरा बाबा नानक संसार जेतू है, मेरा बाबा जगत जेतू है, कोई माई दा लाल मेरे बाबे अगे अड़ नहीं सकया। हुण भाई मरदाना आउण वाला कौतक वेंदा कि बाबा नानक जी सच्चे पातशाह किवें नूं अपने जाल विच फसाउंदे ने, प्यार दे जाल विच। बाबा नानक जी आखन लगे पुरखा चोरी करनी आ ते करी जा, मेरिया तीन गल्लां मन्नेगा। भूमिया चोर आखन लगा महाराज जे ते मन्नण वाली गल होएगी ते मन्नांगा, जे मन्नण वाला बचन ना होया ते आपां नहीं मन्नदे। महाराज कहन लगे पुरखा जिस तरह पहला ना कीती आ इस तरह हुण भी कर दी, पहला बचन सुन ला, तीन गल्लां ना करी, तीन काम ना करी, चोरी करी जा मैं नहीं तेनू रोकता। बाबा नानक जी नूं आखन लगा महाराज दसो। हजूर कहन लगे पुरखा अज तो बाद गरीब मार नहीं करनी पर चोरी करी जा। सो साज के कहन लगा महाराज सत बचन, अगे मैं अपनी लोड़ पूरी करदा सा, अमीर नहीं गरीब नहीं, महाराज अज तो बाद गरीब दा घर नहीं चोरी करांगा। महाराज कहन लगे दूसरा बचन है लून खा के किसे दा हराम नहीं करना। कहन लगा महाराज सत बचन, तुसी कहिंदे हो लून खा के हराम नहीं करना, महाराज जिहदे घरों पानी भी पीता होएगा ना उहदे घर दा नुकसान नहीं करांगा। लून हराम करन तो भाव है जिहदा थोड़ा जिहा भी तुहाडे ते आसान होवे उस आसान नूं भुलना नहीं, उहदे नाल माड़ा नहीं करना, बुरा तो किसी का भी नहीं करना चाहिए। पर जेड़ा किसी ने आसान किया होवे उहदे खिलाफ हो जाना, उहदी निंदा करनी उहनूं अकिरत कण कहिंदे ने।
ਗੁਰੂ ਜੀ ਕਹਿਣ ਲੱਗੇ ਹੁਣ ਤੀਸਰਾ ਬਚਨ ਹੈ, ਤੀਸਰਾ ਬਚਨ ਧਿਆਨ ਨਾਲ ਸੁਣੀ ਤੇ ਜਵਾਬ ਦਈ ਬਚਨ ਕਰੀ। ਮਹਾਰਾਜ ਆਖਣ ਲੱਗੇ ਝੂਠ ਨਹੀਂ ਬੋਲਣਾ। ਭਾਈ ਭੂਮੀ ਨੇ ਥੋੜਾ ਚਿਰ ਵਿਚਾਰ ਕੀਤੀ, ਭਾਈ ਭੂਮੀਆ ਸੋਚ ਕੇ ਆਖਣ ਲੱਗਾ ਮਹਾਰਾਜ ਮਹਾਂਪੁਰਖੋ ਜਦੋਂ ਚੋਰੀ ਕਰੀਦੀ ਆ, ਪੁਲਿਸ ਫੜਦੀ ਆ, ਅਸੀਂ ਕਹਿੰਦੇ ਚੋਰੀ ਨਹੀਂ ਕੀਤੀ, ਉਹ ਸਾਨੂੰ ਮਾਰਦੇ ਨੇ, ਤੁਸੀਂ ਕਹਿੰਦੇ ਝੂਠ ਨਾ ਬੋਲੋ। ਮਹਾਰਾਜ ਫਿਰ ਮੈਨੂੰ ਇਹ ਕਹਿਣਾ ਪਏਗਾ ਵੀ ਚੋਰੀ ਕੀਤੀ? ਬਾਬਾ ਨਾਨਕ ਜੀ ਆਖਣ ਲੱਗੇ ਹਾਂ ਭਾਈ ਇਹ ਤੇ ਕਹਿਣਾ ਪਏਗਾ ਚੋਰੀ ਕੀਤੀ। ਸੋ ਸਾਜ ਕੇ ਆਖਣ ਲੱਗਾ ਮਹਾਂਪੁਰਖੋ ਸੱਤ ਬਚਨ। ਅੱਗੇ ਜਦੋਂ ਚੋਰੀ ਕਰਦਾ ਸਾਂ, ਪੁਲਿਸ ਫੜਦੀ ਸੀ, ਪੁਲਿਸ ਫੜ ਕੇ ਮਾਰਦੀ ਕੁੱਟਦੀ ਸੀ, ਮੈਂ ਕਹਿੰਦਾ ਸਾਂ ਚੋਰੀ ਨਹੀਂ ਕੀਤੀ। ਪਰ ਮਹਾਂਪੁਰਖੋ ਜੇ ਹੁਣ ਪੁਲਿਸ ਕੁੱਟੇਗੀ ਵੀ ਚੋਰੀ ਕੀਤੀ ਆ, ਪੁੱਛੇਗੀ, ਮੈਂ ਆਖਾਂਗਾ ਚੋਰੀ ਕੀਤੀ ਆ, ਪਰ ਬਾਬਾ ਮੇਰੀ ਇੱਕ ਬੇਨਤੀ ਆ, ਇਹ ਤੇ ਆਖਾਂਗਾ ਚੋਰੀ ਕੀਤੀ ਆ, ਪਰ ਬਾਬਾ ਮੈਂ ਚੋਰੀ ਦਾ ਮਾਲ ਵਾਪਸ ਨਹੀਂ ਉਹ ਕਰਨਾ। ਬਾਬਾ ਨਾਨਕ ਜੀ ਆਖਣ ਲੱਗੇ ਚੱਲ ਵਾਪਸ ਨਾ ਕਰੀ, ਹਿੱਕ ਦੇ ਜ਼ੋਰ ਨਾਲ ਹੀ ਖਾਵੇਗਾ ਨਾ, ਪਰ ਝੂਠ ਨਾ ਬੋਲੀ ਮੈਂ ਚੋਰੀ ਨਹੀਂ ਕੀਤੀ। ਭਾਈ ਮਰਦਾਨਾ ਥੋੜਾ ਥੋੜਾ ਹੱਸਦਾ ਵੀ ਬਾਬੇ ਨੇ ਆਪਣੇ ਜਾਲ ਚ ਫਸਾ ਹੀ ਲਿਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲਿਆ ਹੁਣ ਜਲ ਛਕੀਏ। ਬਾਬਾ ਨਾਨਕ ਜੀ ਚਲੇ ਗਏ। ਚੰਗਾ ਪੁਰਖਾ ਤਿੰਨ ਬਚਨ ਯਾਦ ਰੱਖੀ। ਸਾਸਨ ਕੁਝ ਦਿਨ ਬਤੀਤ ਹੋਏ, ਆਖਣ ਲੱਗਾ ਗੁਰੂ ਨੇ ਆਖਿਆ ਸੀ ਗਰੀਬ ਮਾਰ ਨਾ ਕਰੀ ਤੇ ਸਾਰਿਆਂ ਦਾ ਡੰਗ ਦੁਆਲਾ ਹੀ ਚੱਲਦਾ, ਭਾਵੇਂ ਕੋਈ ਜ਼ਿਮੀਂਦਾਰ ਆ ਤੇ ਭਾਵੇਂ ਕੋਈ ਦਿਹਾੜੀਦਾਰ ਆ ਤੇ ਨੌਕਰੀ ਵਾਲੇ, ਪਰ ਅਮੀਰ ਤੇ ਰਾਜਾ ਹੀ ਆ, ਬਾਕੀ ਤੇ ਸਾਰੇ ਗਰੀਬ ਨੇ। ਰਾਜੇ ਦੇ ਮਹੱਲਾਂ ਵਿੱਚ ਚੋਰੀ ਕਰਨ ਵਾਸਤੇ ਚਲਾ ਗਿਆ। ਮੈਂ ਸਿਰਫ ਤੁਹਾਨੂੰ ਚੇਤਾ ਹੀ ਕਰਾਉਣਾ ਚਾਹੁੰਦਾ, ਜਿਹੜਾ ਦਰਬਾਰੀ ਖਲੋਤਾ ਹੋਇਆ ਸੀ ਉਹਨੇ ਵੇਖਿਆ ਘੋੜੀ ਘੋੜੇ ਤੇ ਸਵਾਰ, ਸ਼ਾਹੀ ਮੁਕਟ ਲਾਇਆ ਹੋਇਆ, ਵਜ਼ੀਰਾਂ ਵਾਲਾ ਭੇਖ। ਚੋਰ ਨੇ ਆਖਿਆ ਤੂੰ ਕੌਣ ਏ ਭਾਈ? ਭੂਮੀਏ ਨੂੰ ਬਚਨ ਯਾਦ ਆ ਗਿਆ ਝੂਠ ਨਹੀਂ ਬੋਲਣਾ। ਮੈਂ ਤੇ ਹੈਰਾਨ ਹੋਣਾ ਭੂਮੀਆ, ਤੂੰ ਚੋਰੀ ਕਰਨ ਗਿਆ, ਤੈਨੂੰ ਬਾਬੇ ਨਾਨਕ ਦਾ ਬਚਨ ਫੇਰ ਵੀ ਯਾਦ? ਅਸੀਂ ਤੇ ਗੁਰਦੁਆਰੇ ਆ ਜਾਓ, ਸਾਨੂੰ ਤਾਂ ਵੀ ਯਾਦ ਨਹੀਂ ਰਹਿੰਦੇ ਬਾਬੇ ਦੇ ਬਚਨ। ਬਾਬੇ ਨੇ ਕਿਹਾ ਸੀ ਝੂਠ ਨਾ ਬੋਲੀ। ਕਹਿਣ ਲੱਗਾ ਮੈਂ ਚੋਰ ਹਾਂ। ਦਰਬਾਰੀ ਕਹਿਣ ਲੱਗਾ ਮਾਫ ਕਰਨਾ ਜੀ ਮਾਫ ਕਰਨਾ, ਮੈਂ ਤੇ ਸਰਸਰੀ ਤੌਰ ਤੇ ਪੁੱਛਿਆ। ਉਹਨੇ ਸੋਚਿਆ ਦੂਜੇ ਰਾਜੇ ਦਾ ਸੁਨੇਹਾ ਲੈ ਕੇ ਆਇਆ ਹੋਵੇਗਾ। ਜਿਹੜਾ ਚੋਰ ਹੋਵੇ ਚੋਰ ਆਪਣੇ ਆਪ ਨੂੰ ਕਹਿੰਦਾ। ਮਹੱਲਾਂ ਵਿੱਚ ਚਲਾ ਗਿਆ, ਹੇਠਾਂ ਹੱਥ ਉੱਥ ਮਾਰਿਆ, ਕੁਛ ਨਾ ਲੱਭਾ। ਭਾਈ ਗੁਰਦਾਸ ਜੀ ਨੇ ਇਸ ਗਾਥਾ ਨੂੰ ਇਵੇਂ ਲਿਖਿਆ, ਭਾਈ ਸਾਹਿਬ ਕਹਿੰਦੇ ਨੇ ਚੋਰ ਗਿਆ ਘਰ ਸ਼ਾਹ ਦੇ, ਉਦੋਂ ਰਾਜੇ ਨੂੰ ਸ਼ਾਹ ਕਹਿੰਦੇ ਸੀ। ਭਾਈ ਸਾਹਿਬ ਕਹਿੰਦੇ ਨੇ ਚੋਰ ਗਿਆ ਘਰ ਸ਼ਾਹ ਦੇ, ਘਰ ਅੰਦਰ ਵੜਿਆ ਪੁੱਛਾ ਕੂਣਾ ਭਾਲਦਾ, ਚੁਬਾਰੇ ਚੜਿਆ। ਹੇਠਾਂ ਕੁਝ ਨੀ ਲੱਭਾ, ਫਿਰ ਚੁਬਾਰੇ ਚ ਚੜ ਗਿਆ ਭੂਮੀਆਂ। ਸੋਏ ਨਾ ਰੂਪਾ ਪੰਡ ਬੰਨ ਅਗਲਾਈ ਅੜਿਆ, ਮਹੱਲ ਦੇ ਉਸ ਕਮਰੇ ਤੇ ਜਾ ਵੜਿਆ ਜਿੱਥੇ ਸੋਨੇ ਚਾਂਦੀ ਦੇ ਅੰਬਾਰ ਲੱਗੇ ਹੋਏ ਸੀ, ਇਹਨੇ ਪੰਡ ਬੰਨ ਲਈ ਪੰਡ। ਸੋਏ ਨਾ ਰੂਪਾ ਪੰਡ ਬੰਨ ਅਗਲਾਈ ਅੜਿਆ, ਜਦੋਂ ਪੰਡ ਬੰਨ ਲਈ ਤੇ ਅੰਦਰ ਜਿਹੜਾ ਲਾਲਚ ਦਾ ਲੱਭ ਲੋਭ ਦਾ ਕੁੱਤਾ ਬੈਠਾ ਸੀ ਉਹ ਭੌਂਕਣ ਲੱਗ ਪਿਆ। ਲੋਹ ਬਲਿਆ ਹਲਕਾਇਆ, ਲੂਣ ਹਾਂਡਾ ਫੜਿਆ। ਲੋਭ ਨੇ ਆਖਿਆ ਕੁਝ ਹੋਰ ਲੱਭ ਲਾ, ਇਹ ਤੇ ਇੱਕੋ ਚੋਰੀ ਬਹੁਤ ਹੈ, ਜ਼ਿੰਦਗੀ ਭਰ ਚੋਰੀ ਨਹੀਂ ਕਰਨੀ ਪੈਣੀ, ਕੁਝ ਹੋਰ ਵੀ ਲੱਭ ਲਾ। ਜਦੋਂ ਹੱਥ ਉਸ ਮਾਰਿਆ ਤੇ ਕੀ ਲੱਭਾ? ਲੋਭ ਲੈ ਹਲਕਾਇਆ, ਲੂਣ ਹਾਂਡਾ ਫੜਿਆ। ਇੱਕ ਬਰਤਨ ਫੜ ਲਿਆ ਸੋਨੇ ਦਾ, ਜਦੋਂ ਢੱਕਣ ਲਾਇਆ, ਭਾਈ ਸਾਹਿਬ ਕਹਿੰਦੇ ਨੇ ਚੁੱਖ ਕੇ ਲੈ ਕੇ ਚੁੱਖਿਆ, ਇਸ ਤੱਕ ਨਾ ਖੜਿਆ। ਜਦੋਂ ਢੱਕਣ ਲਾ ਕੇ ਪੋਟਾ ਲਾਇਆ, ਜ਼ਬਾਨ ਦੇ ਨਾਲ ਲਾਇਆ, ਇਹਨੇ ਸੋਚਿਆ ਸੀ ਵੀ ਮੈਂ ਬਾਬੇ ਨੂੰ ਆਪਣੀ ਗੱਲ ਮਨਾਈ ਹੈ। ਉਹਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਚੱਲ ਹੈ। ਜਦੋਂ ਥੋੜਾ ਜਿਹਾ ਪੋਟਾ ਲਾ ਕੇ ਜ਼ਬਾਨ ਤੇ ਰੱਖਿਆ, ਚੁੱਖ ਕੇ ਲੈ ਕੇ ਚੱਖਿਆ, ਤਿਸ ਕੱਖ ਨਾ ਖੜਿਆ। ਜਦੋਂ ਵੇਖਿਆ ਵੀ ਲੂਣ, ਆਖਣ ਲੱਗਾ ਗੁਰੂ ਜੀ ਨੇ ਮਹਾਂਪੁਰਖਾਂ ਨੇ ਆਖਿਆ ਸੀ ਲੂਣ ਖਾ ਕੇ ਹਰਾਮ ਨਾ ਕਰੀ। ਆਖਣ ਲੱਗਾ ਹੁਣ ਸ਼ਾਹ ਦੇ ਘਰ ਦਾ ਸਮਾਨ ਨਹੀਂ ਕਰਨਾ, ਹੁਣ ਸ਼ਾਹ ਦੇ ਘਰ ਦਾ ਲੂਣ ਚੱਖ ਲਿਆ, ਹੁਣ ਹਰਾਮ ਨਹੀਂ ਕਰਨਾ। ਚੁੱਖ ਕੇ ਲੈ ਕੇ ਚੱਖਿਆ, ਤਿਸ ਕੱਖ ਨਾ ਖੜਿਆ। लून हरामी गुनेगार तड़ तम्मल तड़िया। आखन लगा बाबा जी कहंदे सी जड़ा लून हरामी होए उनू रब दे घर च बड़ी मार पैंदी। अज साध संगत असी लून हरामी हो गए, लून हरामी। मैं तुहाडी गल नहीं करदा, मैं ते अपने वर्गे की गल करदा। गुरु जी ने अपना परिवार सरबंस साडे तो कुरबान किया। कुरबान करके गुरु गोबिंद सिंह महाराज ने आख्या सी खालसा जी नंदेड़ साहब की पावन धरती ते, खालसा जी सारी जिंदगी मैं तेरा हुक्म मानता रहा हां। पांच साल मैं पटने च बतीत किते, जदों तुसा मेरे पिता जी नूं आख्या भई गोबिंद राय नूं पटने तो बुला लो, महाराज गुरु गोबिंद सिंह कहन लगे मैं नहीं सी चाहुंदा पटने विच, उत्थों मैं किते होर जावां अपने हाणियां नूं छड्डण दा। महाराज आखन लगे पटने नूं छड्डण नूं मेरा जी नहीं सी करदा, पर जदों तुहाडा सुनाह गया मैं पटना भी छड्ड दित्ता। गुरु गोबिंद सिंह महाराज कहन लगे आनंदपुर की धरती मेरे पिता जी ने मुल लई, मेरी भी सारी जिंदगी किले बनाउंदिया लंघ गई, मैं नहीं सी आनंदपुर का किला छड्डना चाहुंदा, पर खालसा जी जदों तुसा हुक्म कीता मैं किला छड्ड दित्ता। गुरु गोबिंद सिंह महाराज भरे हुए मन नाल कहन लगे खालसा जी चमकौर साहब की गढ़ी जिथे अनोखा जंग होया, एक पासे मेरे 40 भुखे पाने बहादुर, दूसरे पासे 10 लख फौज। गुरु गोबिंद सिंह महाराज आखन लगे खालसा जी मैं नहीं सी चाहुंदा अपने पुत्रां दी लाशां कोलो चुप करके लंघ जावां, जिन्हां बहादुरां ने मेरे तो जाना कुर्बान कीतियां उन्हां दे कोलो चुप करके लंघ जावां, मैं शहीद होना चाहुंदा सा चमकौर दे जंग वे। खालसा जी जदों तुसीं मैनूं हुक्म कीता भी गढ़ी विचों निकल जा, मैं ना चाहुंदा होया भी अपने पुत्रां ते सिंह बहादुर ने लाशां कोलों चुप करके लंघ गया, पर खालसा जी तेरा मैं हुक्म नहीं मोड़िया। माशीवाड़े दे जंगलां विच वांग फकीरा घूमिया, पैर मेरे जख्मी हो गए बाणा लीरो लीर, पर मैं तेरा हुक्म नहीं मोड़िया। गुरु गोबिंद सिंह महाराज कहन लगे खालसा पंथ तू ही मेरे ते हुक्म कीते ने, मैं नहीं अजे तक हुक्म कीता, हुण मैं शरीर के रूप च जा रहा हां, ऐ खालसा पंथ मैं कि तुहानू हुक्म करना चाहुंदा हां। सिंघा ने आख्या महाराज कृपा करो, महाराज जी हुक्म करो जाना निशावर कर देंगे। गुरु गोबिंद सिंह महाराज सच्चे पातशाह दा जख्म खुल गया सी, हजूर ने कमर कस्से नाल कुट के बद्धा, हजूर का पवित्र खून धरती ते डुल रहा सी। मैं कई बारी सोचदा पिता जी का खून चांदनी चौंक विच डुल गया, माता का खून ठंडे बुरज विच डुल गया, वड्डे लालां का खून चमकौर की धरती से डुल गया, छोटे मासूम लालां का खून सरहंद की धरती से डुल गया, अपना खून हिंदुस्तान दे जंजीरां नूं कट्टण वास्ते, गुलामी दे जंजीरां नूं कट्टण वास्ते नंदेड़ की धरती से डुल रहा। गुरु गोबिंद सिंह महाराज परे हुए मन नाल आखन लगे खालसा जी मैं तेनू एक हुक्म करना चाहना दुनिया तो शरीरक रूप च जान लगा। सिखा ने आख्या महाराज हुक्म करो जाना कुर्बान कर देंगे। गुरु गोबिंद सिंह महाराज आखन लगे खालसा जी अकाल पुरख के हुक्म नाल मैं पंथ की साजना की सी, अज मैं तेनू हुक्म करके चलिया भी अज तो बाद तेरा शरीरक गुरु नहीं होएगा, तेरा गुरु होएगा अज तो बाद धन श्री गुरु ग्रंथ साहब महाराज। पंथ नूं मैं गुरु ग्रंथ साहब जी की झोली विच पाया, जिथे पांच त्यार बार त्यार सिंह होणगे वो मेरा रूप होणगे। आग्या पई अकाल की तवी चलायो पंथ, सब सिखण को हुक्म है गुरु मान्यो ग्रंथ। धन गुरु गोबिंद सिंह महाराज सच्चे पातशाह आखन लगे मैं लगा मत्था टेकण, पांच पैसे धर के मत्था टेकया श्री गुरु ग्रंथ साहब नूं। गुरु गोबिंद सिंह महाराज ने परिक्रमा की, साध संगत मेरे मन में दो तीन दिन तो ख्याल आ रहा, पहला भी आता, अज असी लून हरामी हो गए, श्री गुरु ग्रंथ साहब महाराज की सेवा संभाल किनू सौंप के गए सी खालसा पंथ में, पर अज असी सेवा संभाल करन जोगे नहीं रहे, असी लून हरामी हो गए। मैं तुहाडी गल नहीं करदा, गुरु गोबिंद सिंह महाराज जरूर कहिंदा होएगा जसविंदर सिंह जे मैनू पता हुंदा तू एडा निकम्मा सा मैं तेनू गुरु ग्रंथ साहब दे लड़ ला के ना जांदा, ਤੁਹਾਨੂੰ ਮੈਂ ਆਖਿਆ ਸੀ ਸੇਵਾ ਸੰਭਾਲ ਕਰਿਓ, ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਦਮਦਮਾ ਸਾਹਿਬ ਵਾਲੀ ਬੀੜ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਰਾਂ ਨੇ 100 ਸਿੰਘ ਦੀ ਸੇਵਾ ਲਾਈ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ ਰਹਿਣਾ। ਬੇਅਦਬੀ ਉਦੋਂ ਹੋਈ ਜਦੋਂ 100 ਦਾ 100 ਸਿੰਘ ਸ਼ਹੀਦ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਡੇ ਪੰਥ ਦੇ ਹੱਥੋਂ ਨਿਕਲ ਗਈ। ਪਰ ਜਿੰਨਾ ਚਿਰ ਆ 84 ਵਾਲਾ ਘੱਲੂਘਾਰਾ ਹੋਇਆ, ਜਿੰਨਾ ਚਿਰ ਇੱਕ ਵੀ ਸਿੰਘ ਜਿਉਂਦਾ ਰਿਹਾ ਮਾਈ ਦਾ ਲਾਲ, ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਾ ਕਰ ਸਕਿਆ, ਅਸੀਂ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਮੈਂ ਕਹਿੰਦਾ 500-500 ਘਰ ਸਿੰਘਾਂ ਦਾ। ਆ ਪਿੱਛੇ ਜੇ ਮੈਂ ਆ ਰਿਹਾ ਸਾਂ ਹੁਸ਼ਿਆਰਪੁਰ ਤੋਂ, ਰਾਤ 12 ਵਜੇ ਦਾ ਟਾਈਮ, ਆ 2-3 ਸਾਲ ਹੋਏ, ਉਹ ਮੁੰਡੇ ਵਾਰ ਵਾਰ ਗੱਭਰੂ ਡਾਂਗਾ ਫੜ ਕੇ ਖਲੋਤੇ, ਉਹਨਾਂ ਸਾਨੂੰ ਰੋਕ ਲਿਆ ਸਾਡੀ ਗੱਡੀ। ਮੈਂ ਕਿਹਾ ਵੀ ਅਸੀਂ ਕਥਾਵਾਚਕ ਹਾਂ, ਗੁਰੂ ਦੇ ਸੇਵਾਦਾਰ ਹਾਂ। ਉਹਨਾਂ ਆਖਿਆ ਗਿਆਨੀ ਜੀ ਜਾਓ ਜਾਓ। ਪਰ ਮੈਂ ਉਹਨਾਂ ਨੂੰ ਪੁੱਛਿਆ ਥੱਲੇ ਉਤਰ ਕੇ ਵੀ ਤੁਸੀਂ ਪਹਿਰਾ ਕਿਉਂ ਲਾਇਆ? ਕਹਿਣ ਲੱਗੇ ਗਿਆਨੀ ਜੀ, ਸਰਦਾਰ ਜੀ, ਪਹਿਰਾ ਇਸ ਕਰਕੇ ਲਾਇਆ, ਪਿੰਡ ਦੇ 4 ਸਫੇਰੇ, ਪਿੰਡ ਵਿੱਚ ਕੁਝ ਰਾਤ 2 ਬੰਦੇ ਆਏ, ਸਾਡੇ ਪਿੰਡ ਵਿੱਚ ਇੱਕ ਮੱਝ ਦੀ ਪੂਛਲ ਵੱਢ ਗਏ, ਪੂਛਲ ਵੱਢ ਗਏ। ਤੇ ਅਸੀਂ ਉਸ ਦਿਨ ਤੋਂ ਪਹਿਰਾ ਲਾਉਣਾ ਸ਼ੁਰੂ ਕੀਤਾ ਵੀ ਬੰਦੇ ਆਉਂਦੇ ਨੇ ਉਹ ਦਹਿਸ਼ਤ ਪਾਉਂਦੇ ਨੇ। ਸਾਧ ਸੰਗਤ, ਮੈਂ ਆਖਿਆ ਵੀ ਇਹ ਸਾਡੀ ਕਿੰਨੀ ਅਵੇਸਲਾਪਣ ਵਾਲੀ ਬਿਰਤੀ ਹੈ, ਸਾਡੀ ਮਾਨਸਿਕ ਸੋਚ ਇੱਥੋਂ ਦੇਖੀ ਜਾ ਸਕਦੀ ਹੈ। ਪਿੰਡ ਵਿੱਚ ਕੋਈ ਨੁਕਸਾਨ ਹੋ ਜਾਏ, ਸਾਰਾ ਪਿੰਡ ਪਹਿਰੇ ਤੇ ਖਲੋ ਜਾਂਦਾ। ਇੱਕ ਪਿੰਡ ਵਿੱਚ ਮੈਂ ਗਿਆ, ਮੈਂ ਵਾਰੇ ਵਾਰੇ ਜਾਵਾਂ ਉਸ ਗ੍ਰੰਥੀ ਤੋਂ, ਗ੍ਰੰਥੀ ਸਿੰਘ ਕਹਿਣ ਲੱਗਾ ਗਿਆਨੀ, ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਵਾਸਤੇ ਦਿਨ ਰਾਤ ਕੋਈ ਪ੍ਰਬੰਧ ਕੀਤਾ? ਗ੍ਰੰਥੀ ਕਹਿਣ ਲੱਗਾ ਜੀ ਦਿਨੇ ਤੇ ਆਪਾਂ ਇੱਥੇ ਹੁੰਦੇ ਹਾਂ, ਪਰ ਰਾਤ ਨੂੰ 12 ਵਜੇ ਤੱਕ ਮੇਰੀ ਧੀ ਜਿਹੜੀ ਜਵਾਨ ਹੈ ਉਹ ਨਾਲੇ ਪੜ੍ਹਦੀ ਹੈ, ਨਾਲੇ ਪਹਿਰਾ ਦਿੰਦੀ ਹੈ ਗੁਰਦੁਆਰਾ ਸਾਹਿਬ, ਉਸ ਤੋਂ ਬਾਅਦ 3 ਘੰਟੇ ਮੇਰੇ ਘਰ ਵਾਲੀ, ਉਸ ਤੋਂ ਬਾਅਦ ਮੈਂ ਉੱਠ ਖਲੋਣਾ। ਸਾਧ ਸੰਗਤ, ਮੈਂ ਆਪਣੇ ਆਪ ਨੂੰ ਆਖਿਆ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਤੇ ਆਪਣੇ ਆਪ ਨੂੰ ਆਖਿਆ ਕਿ ਸਾਨੂੰ ਸ਼ਰਮ ਚ ਮਰ ਜਾਣਾ ਚਾਹੀਦਾ। ਉਹ ਨੌਜਵਾਨ ਕੁੜੀ ਪਹਿਰਾ ਦੇ ਰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਵਾਸਤੇ, ਸਾਰਾ ਪਿੰਡ ਸੁੱਤਾ ਹੋਇਆ। ਆ ਭੈਣੋ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਦੋਂ ਕੋਈ ਘਟਨਾ ਘਟ ਜਾਂਦੀ ਹੈ ਫਿਰ ਸ਼੍ਰੋਮਣੀ ਕਮੇਟੀ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਉਹ ਭਾਈ, ਗੁਰਦੁਆਰੇ ਸ਼੍ਰੋਮਣੀ ਕਮੇਟੀ ਨੇ ਨਹੀਂ ਬਣਾਏ, ਗੁਰਦੁਆਰੇ ਦੇ 3-3, 4-4 ਬਣ ਗਏ, ਹੁਣ ਸੇਵਾ ਸੰਭਾਲ ਕਰਨਾ ਤੇ ਸਾਡਾ ਫਰਜ਼ ਹੈ ਨਾ। ਬੀਬੀ ਉਹ ਮਾਤਾ ਭਾਗੋ ਨੇ, 35 ਸਾਲ ਦੀ ਉਮਰ ਸੀ ਬੀਬੀ ਭਾਗੋ ਦੀ, ਉਹਨੇ ਮਹਾਂ ਸਿੰਘ ਹੋਰਾਂ ਨੂੰ ਆਖਿਆ ਸੀ ਤੁਸੀਂ ਪਕਾਓ ਰੋਟੀਆਂ, ਤੁਸੀਂ ਮਾਂਜੋ ਭਾਂਡੇ, ਅਸੀਂ ਬਾਪੂ ਕਲਗੀ ਵਾਲੇ ਦੇ ਕੋਲ ਜਾਣੀਏ, ਸਾਡੇ ਜਿਉਂਦਿਆਂ ਕੋਈ ਬਾਪੂ ਕਲਗੀਆਂ ਵਾਲੇ ਦੇ ਵੱਲ ਦੇਖ ਨਹੀਂ ਸਕਦਾ। ਸਿੰਘਾਂ ਨੂੰ ਆਪਣੇ ਅੰਦਰ ਚਾਤ ਪਾਈ, ਆਖਣ ਲੱਗੇ ਬੀਬਾ ਸਾਨੂੰ ਮਾਫ਼ ਕਰ ਦਿਓ, ਬੀਬੀ ਮੈਂ ਤੁਹਾਨੂੰ ਬੇਨਤੀ ਕਰਾਂਗਾ, ਉਹ ਜਿਹੜਾ ਹਜ਼ਾਰ ਹਜ਼ਾਰ ਬੰਦਾ ਰਾਤ ਨੂੰ ਸੌਂ ਜਾਂਦਾ ਦਿਨ ਚੜ੍ਹਦੇ ਤੱਕ ਘਰਾੜੇ ਮਾਰਦਾ, ਮੇਰੀ ਉਹ ਭੈਣੋ ਤੁਸੀਂ ਬਣੋ ਮਾਤਾ ਭਾਗੋ, ਉੱਠੋ 5-5 ਬੀਬੀਆਂ, ਰਾਤ ਪਹਿਰੇ ਦਿਓ ਆਪਣੇ ਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲ ਵਾਸਤੇ, ਦਿਓ ਪਹਿਰਾ, ਸਾਨੂੰ ਆਪੇ ਸ਼ਰਮ ਆਏਗੀ, ਸਾਡੀਆਂ ਕੁੜੀਆਂ ਤੇ ਬੀਬੀਆਂ ਪਹਿਰਾ ਦਿੰਦੀਆਂ ਨੇ। ਗਾਲਾਂ ਕੱਢਣ ਨੂੰ ਤਾਂ ਅਸੀਂ ਬੜੇ ਸ਼ੇਰ ਹਾਂ ਗਾਲਾਂ ਕੱਢਣ ਨੂੰ, ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਨੇ ਆਖਦੇ ਲੂਣ ਖਾ ਕੇ ਹਰਾਮ ਨਾ ਕਰੀ, ਭੂਮੀਆਂ ਕਹਿਣ ਲੱਗਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਬਸ ਚੋਰੀ ਛੱਡ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ ਪੜ੍ਹ ਕੇ ਦੇਖ ਲਓ, ਅੱਜ ਵੀ ਅਸੀਂ ਸਿਰ ਨਵਾਉਂਦੇ ਹਾਂ ਗੁਰੂ ਦੇ ਬਚਨ ਕਰਕੇ। ਉਹੀ ਭੂਮੀਆਂ ਜਿਹੜਾ ਚੋਰ ਸੀ ਉਹਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਚਾਰਕ ਨਿਯੁਕਤ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਕਹਿੰਦੇ ਨੇ, ਹੇ ਭਾਈ ਵੱਡਿਆਂ ਭਾਗਾਂ ਨਾਲ ਗੁਰੂ ਮਿਲ ਪਿਆ ਹੈ।
ਮਨੇ ਭਇਆ ਪਰਗਾਸਾ,
ਵੱਡਿਆਂ ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੋਈ, ਮਨ ਵਿੱਚ ਪ੍ਰਕਾਸ਼ ਹੋ ਗਿਆ ਹੈ, ਮਨ ਵਿੱਚ ਚਾਨਣ ਹੋ ਗਿਆ ਵੀ ਸਾਡੀ ਕੀ ਜ਼ਿੰਮੇਵਾਰੀ ਹੈ, ਮਾਨਸ ਜਨਮ ਦੀ ਗੁਰੂ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ।
ਕੋਈ ਨਾ ਪਹੁੰਚਣ ਹਾਰਾ ਦੂਜਾ,
ਮਹਾਰਾਜ ਕਹਿੰਦੇ ਨੇ ਹੁਣ ਪਤਾ ਲੱਗਾ ਜਦੋਂ ਗੁਰੂ ਜੀ ਨੇ ਪ੍ਰਕਾਸ਼ ਕਰ ਦਿੱਤਾ ਸਾਡੇ ਅੰਦਰ, ਮੇਰੇ ਰੱਬ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਮੇਰੇ ਗੁਰੂ ਦੀ ਬਰਾਬਰ ਤਾਂ ਨਹੀਂ ਕੋ ਕਰ ਸਕਦਾ, ਗੁਰ ਜੈਸਾ ਨਾ ਹੀ ਕੋ ਦੇਵ। ਮਹਾਰਾਜ ਆਖਣ ਲੱਗੇ ਕੋਈ ਉਹਨੂੰ ਪਹੁੰਚ ਨਹੀਂ ਸਕਦਾ, ਉਹਦੀ ਬਰਾਬਰ ਤਾਂ ਨਹੀਂ ਕਰ ਸਕਦਾ।
ਆਪਣੇ ਸਾਹਿਬ ਕਾ ਪਰਵਾਸਾ,
ਕਹਿੰਦੇ ਮੈਨੂੰ ਆਪਣੇ ਸਾਹਿਬ ਜੀ ਦਾ ਭਰੋਸਾ ਮਿਲ ਗਿਆ, ਸਹਾਰਾ ਮਿਲ ਗਿਆ, ਮੈਨੂੰ ਗਿਆਨ ਹੋ ਗਿਆ ਵੀ ਮੇਰੇ ਰੱਬ ਦੀ ਬਰਾਬਰਤਾ ਕੋਈ ਨੀ ਕਰ ਸਕਦਾ।
ਆਪਣੇ ਸਤਿਗੁਰ ਕਾ ਬਲਹਾਰ,
ਹਜ਼ੂਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਮੈਂ ਆਪਣੇ ਸਤਿਗੁਰ ਤੋਂ ਬਲਹਾਰ ਜਾਣਾ। ਸਾਡਾ ਆਪਣਾ ਸਤਿਗੁਰੂ ਕਿਹੜਾ ਹੈ? ਸਾਰੇ ਬੋਲੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਖਿਮਾ ਕਰਨੀ, ਕੋਈ ਡੇਰੇਦਾਰ, ਕੋਈ ਦੇਹਧਾਰੀ ਸਾਡਾ ਗੁਰੂ ਨਹੀਂ ਹੈ। ਸਾਡਾ ਗੁਰੂ ਕਿਹੜਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ, ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ।
ਅੱਗੇ ਸੁਖ ਪਾਛੇ ਸੁਖ ਸਹਿਜਾ,
ਮਹਾਰਾਜ ਕਹਿੰਦੇ ਅੱਗੇ ਪਿੱਛੇ ਪਾਪ ਕੇ ਲੋਕ ਅਤੇ ਪਰਲੋਕ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਆਨੰਦ ਪ੍ਰਾਪਤ ਹੋਇਆ, ਆਤਮਕ ਅਡੋਲਤਾ ਚ ਰਹਿੰਦੇ ਹਾਂ, ਅੱਗੇ ਪਿੱਛੇ ਪਾਓ ਲੋਕ ਪਰਲੋਕ ਵਿੱਚ ਸੁੱਖ ਹੀ ਸੁੱਖ ਹੈ।
ਘਰ ਆਨੰਦ ਹਮਾਰਾ ਰਹਾਓ,
ਮਹਾਰਾਜ ਕਹਿੰਦੇ ਨੇ ਹਿਰਦੇ ਘਰ ਵਿੱਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।
ਅੰਤਰ ਜਾਮੀ ਕਰਨ ਹਾਰਾ ਸੋਈ,
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੇਰਾ ਪਰਮੇਸ਼ਰ ਅੰਤਰ ਜਾਮੀ। ਅੰਤਰ ਜਾਮੀ ਕਹਿੰਦੇ ਅੰਦਰ ਦੀ ਬਿਰਥਾ ਜਾਣਨ ਵਾਲਾ। ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ ਅੰਤਰਜਾਮੀ ਉਹੀ ਹੈ ਸਾਡਾ ਮਾਲਕ। ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਵਧੇਸਵਾ। ਭਗਤ ਨਾਮਦੇਵ ਕਹਿੰਦੇ ਨੇ ਮੇਰਾ ਉਹ ਰੱਬ ਹੈ ਜਿਹੜਾ ਅੰਤਰਜਾਮੀ ਹੈ, ਮੇਰਾ ਉਹ ਰੱਬ ਹੈ ਜਿਹੜਾ ਸਾਰੇ ਦੇਸ਼ਾਂ ਵਿੱਚ ਹੀ ਵੱਸਦਾ ਹੈ, ਹਰ ਭੇਸ ਵਿੱਚ ਵਿਚਰਦਾ ਹੈ। ਇੱਕ ਮੁੱਲਾ ਘੋੜੇ ਤੇ ਚੜਿਆ ਹੋਇਆ, ਮੁਗਲ ਨੇ ਪੱਗ ਬੱਧੀ ਹੋਈ ਤੇ ਫਕੀਰਾਂ ਦੇ ਲਿਬਾਸ ਵਿੱਚ, ਭਗਤ ਨਾਮਦੇਵ ਜੀ ਆਖਣ ਲੱਗੇ ਹੇ ਮੇਰੇ ਰੱਬ ਜੀ ਸਾਰੇ ਭੇਸ ਤੇਰੇ ਨੇ। ਭਗਤ ਨਾਮਦੇਵ ਜੀ ਮੁਸਲਮਾਨ ਫਕੀਰ ਨੂੰ ਕਹਿਣ ਲੱਗੇ ਤੂੰ ਉਹੀ ਆ ਨਾ, ਭਗਤ ਕਰਤ ਮੇਰੇ ਤਾਲ ਛਣਾਏ, ਜਿੰਨੇ ਭਗਤੀ ਕਰਦੇ ਦੇ ਮੇਰੇ ਛੈਣੇ ਖਵਾਏ ਸੀ, ਤੂੰ ਉਹੀ ਆ ਨਾ, ਛੈਣੇ ਖੂਨ ਵਾਲਾ ਵੀ ਰੱਬ ਦਾ ਰੂਪ ਜਾਪਿਆ। ਭਗਤ ਨਾਮਦੇਵ ਕਹਿੰਦੇ ਜੇ ਤੁਹਾਡੀ ਮਰਜ਼ੀ ਨਾ ਹੁੰਦੀ ਤੇ ਕੌਣ ਮੇਰੇ ਛੈਣੇ ਖੋ ਸਕਦਾ ਸੀ? ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬਦੇ ਸਵਾ। ਹਾਂਜੀ,
ਸੋਈ ਖਸਮ ਹਮਾਰਾ,
ਮਹਾਰਾਜ ਕਹਿੰਦੇ ਜਿਹੜਾ ਅੰਤਰਜਾਮੀ ਹੈ ਭਾਈ ਉਹੀ ਸਾਡਾ ਮਾਲਕ ਹੈ।
ਨਿਰਪਾ ਭਾਈ ਗੁਰ ਚਰਨੀ ਲਾਗੇ,
ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹ ਨਿਰਭਉ ਹੋ ਜਾਂਦੇ ਨੇ, ਜਦੋਂ ਕੋ ਗੁਰੂ ਦੇ ਚਰਨਾਂ ਨਾਲ ਲੱਗਦੇ ਉਹ ਨਿਰਭਉ ਹੋ ਜਾਂਦਾ ਹੈ।
ਇੱਕ ਰਾਮ ਨਾਮ ਆਧਾਰਾ,
ਹੁਣ ਸਾਨੂੰ ਸਿਰਫ ਰੱਬ ਜੀ ਦੇ ਨਾਮ ਦਾ ਹੀ ਆਸਰਾ ਹੈ, ਗੁਰੂ ਜੀ ਦੇ ਚਰਨਾਂ ਨਾਲ ਲੱਗ ਗਏ ਆ, ਸਾਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਰਿਹਾ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ,
ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਦਰਸ਼ਨ ਸਾਰੇ ਫਲ ਦੇਣ ਵਾਲਾ ਹੈ। ਗਰੀਬ ਨਵਾਜ ਕਹਿੰਦੇ ਨੇ ਉਹਦੀ ਹਸਤੀ ਮੌਤ ਤੋਂ ਪਰੇ ਹੈ, ਸਦਾ ਰਹਿਣ ਵਾਲਾ ਹੈ।
ਪੀ ਹੋਵਨ ਹਾਰਾ,
ਹਜ਼ੂਰ ਕਹਿੰਦੇ ਨੇ ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਚ ਵੀ ਮੌਜੂਦ ਰਹੇਗਾ।
ਕੰਠ ਲਗਾਏ ਆਪਣੇ ਜਨ ਰਾਖੇ,
ਮੇਰਾ ਗੁਰੂ ਆਪਣੇ ਪਿਆਰੇ ਨੂੰ ਕੰਠ ਦੇ ਨਾਲ ਲਾ ਕੇ ਰੱਖਦਾ ਹੈ।
ਆਪਣੀ ਪ੍ਰੀਤ ਪਿਆਰਾ,
ਆਪਣੇ ਸੇਵਕ ਨੂੰ ਪ੍ਰੀਤ ਦੇ ਕੇ ਪਿਆਰ ਦੇ ਕੇ ਸਦਾ ਕੰਠ ਦੇ ਨਾਲ ਗਲੇ ਨਾਲ ਲਾ ਕੇ ਰੱਖਦਾ ਹੈ।
ਵੱਡੀ ਵਡਿਆਈ ਅਚਰਜ ਸੋਭਾ,
ਗੁਰੂ ਜੀ ਦੀ ਵਡਿਆਈ ਬੜੀ ਵੱਡੀ ਹੈ, ਹੈਰਾਨ ਕਰਨ ਵਾਲੀ ਉਹਦੀ ਸੋਭਾ ਹੈ। ਸਾਧ ਸੰਗਤ ਮੈਂ ਸਮਾਪਤੀ ਕਰਾਂ, ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਸਤਿਗੁਰ ਵੱਡਾ ਕਰ ਸਲਾਈ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਵੱਡਾ ਕਰਕੇ ਜਾਣੋ, ਵੱਡਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੱਡਾ ਜਾਣ ਕੇ ਸਿਵ ਸਲਾਹ ਕਰੋ ਵੀ ਸਾਡੇ ਬਾਬੇ ਜਿੱਡਾ ਕੋਈ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰ ਜੈਸਾ ਨਾਹੀ ਕੋ ਦੇਵ, ਸਤਿਗੁਰ ਵੱਡਾ ਕਰ ਸਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਜਦੋਂ ਬਾਬੇ ਨਾਨਕ ਦਾ ਸਿਮਰਨ ਕਰੋ, ਬਾਣੀ ਪੜ੍ਹੋ, ਫਖਰ ਕਰੋ ਵੀ ਸਾਡਾ ਬਾਬਾ ਵੱਡਾ ਹੈ, ਗੁਰੂ ਸਮਰੱਥ ਹੈ। ਤੇ ਜਦੋਂ ਅਸੀਂ ਸਮਝ ਲਿਆ ਨਾ ਵੀ ਬਾਬਾ ਨਾਨਕ ਹੀ ਸਭ ਤੋਂ ਵੱਡਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ, ਕੋਈ ਕਬਰ ਤੇ ਨਹੀਂ ਜਾਏਗਾ, ਕੋਈ ਜਠੇਰਿਆਂ ਦੀ ਪੂਜਾ ਨਹੀਂ ਕਰੇਗਾ, ਕੋਈ ਟੋਬਿਆਂ ਦੀ ਪੂਜਾ ਨਹੀਂ ਕਰੇਗਾ, ਖਿਮਾ ਕਰਨੀ ਕੋਈ ਕਿਸੇ ਦੇਹਧਾਰੀ ਨੂੰ ਜਾ ਕੇ ਆਪਣੀ ਆਸਾਂ ਇਸ਼ਾਵਾਂ ਨਹੀਂ ਦੱਸੇਗਾ। ਉਦੋਂ ਜਦੋਂ ਸਮਝ ਆ ਗਈ ਵੀ ਗੁਰੂ ਸਾਡਾ ਸਭ ਤੋਂ ਵੱਡਾ ਹੈ, ਧੰਨ ਗੁਰਦੇਵ ਮਹਾਰਾਜ ਕਹਿੰਦੇ ਨੇ, ਹੇ ਭਾਈ ਵੱਡੇ ਕੀ ਵੱਡੀ ਵਡਿਆਈ ਹੈ।
ਕਾਰਜ ਆਇਆ ਰਾਸੇ,
ਮਹਾਰਾਜ ਕਹਿੰਦੇ ਨੇ ਉਹਦੀ ਵਡਿਆਈ ਦੇਖੋ, ਜਿਹੜਾ ਕੰਮ ਕਰਨ ਵਾਸਤੇ ਦੁਨੀਆਂ ਤੇ ਆਏ ਸਾਂ ਉਹ ਕਾਰਜ ਰਾਸ ਹੋ ਗਿਆ। ਉਹ ਕਾਰਜ ਕਿਹੜਾ ਹੈ? ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਮਹਾਰਾਜ ਕਹਿੰਦੇ ਨੇ ਰੱਬ ਨੂੰ ਸਿਮਰ, ਰੱਬ ਨੂੰ ਸਿਮਰ ਭਾਈ, ਇਹੀ ਹੈ ਤੇਰੇ ਕੰਮ ਆਉਣ ਵਾਲਾ ਕੰਮ। ਮਹਾਰਾਜ ਕਹਿੰਦੇ ਨੇ ਹੇ ਭਾਈ ਅਵਰ ਕਾਜ ਤੇਰਾ ਕਿਤੇ ਨਾਕਾਮ। ਹਜ਼ੂਰ ਕਹਿੰਦੇ ਨੇ ਜਿਹੜਾ ਕਾਰਜ ਕਰਨ ਆਏ ਸਾਂ, ਸੋਹਿਲਾ ਸਾਹਿਬ ਦੀ ਬਾਣੀ ਚ ਹਜ਼ੂਰ ਕਹਿੰਦੇ ਨੇ ਮਨ ਗੁਰ ਮਿਲ ਕਾਜ ਸਵਾਰੇ, ਭਾਈ ਗੁਰੂ ਨੂੰ ਮਿਲ ਆਪਣਾ ਕਾਰਜ ਸਵਾਰ ਲੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਕਾਰਜ ਰਾਸ ਹੋ ਗਿਆ ਹੈ।
ਨਾਨਕ ਕੋ ਗੁਰ ਪੂਰਾ ਭੇਟਿਓ,
ਹਜ਼ੂਰ ਕਹਿੰਦੇ ਨੇ ਇਸ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਪੂਰਾ ਗੁਰੂ ਪ੍ਰਾਪਤ ਹੋ ਗਿਆ ਹੈ।
ਸਗਲੇ ਦੁੱਖ ਬਿਨਾਸੇ,
ਸਾਰੇ ਦੁੱਖ ਨਾਸ਼ ਹੋ ਗਏ ਹਨ। ਇਸ ਕਰਕੇ ਹਜ਼ੂਰ ਕਹਿੰਦੇ ਨੇ ਹੇ ਭਾਈ ਗੁਰੂ ਗੁਰੂ ਕਰਿਆ ਕਰੋ। ਇੱਕ ਵਾਰੀ ਸਾਰੇ ਰਲ ਕੇ ਪੰਕਤੀ ਪੜੀਏ, ਗੁਰੂ ਜੀ ਹੁਕਮ ਕਰਦੇ ਨੇ,
ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਕਰਤਾ ਗੁਰ। ਗੁਰ ਪਰਮੇਸ਼ਰ ਹੈ ਪੀ ਹੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਗੁਰ ਪਰਮੇਸ਼ਰ।
ਪੁਲ ਚੁੱਕ ਦੀ ਖਿਮਾ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਪੰਥ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ, ਸਮੂਹ ਸਿੰਘ ਸਾਹਿਬਾਨਾਂ ਦਾ, ਪ੍ਰਧਾਨ ਸਾਹਿਬ ਜੀ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਹੇ ਭਾਈ ਮੀਂਹ ਜਾਵੇ, ਹਨੇਰੀ ਜਾਵੇ, ਠੰਡ ਹੋਵੇ, ਹਰ ਰੋਜ਼ ਤੁਸੀਂ ਆਣ ਕੇ ਗੁਰੂ ਜੀ ਦੇ ਚਰਨ ਪਰਸਦੇ ਹੋ, ਸੱਚੇ ਪਾਤਸ਼ਾਹ ਪਿਆਰ ਵਿੱਚ ਵਾਧੇ ਪਾਉਣ। ਭਾਈ ਬਲਜੋਤ ਸਿੰਘ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਪਾਠ ਕਰਕੇ ਨਵਾਜਿਆ ਹੈ। ਆਓ ਭਾਈ ਸਾਹਿਬ ਦੀ ਰਸਨਾ ਤੋਂ ਦੋ ਪੰਕਤੀਆਂ ਸਰਵਣ ਕਰੀਏ ਜੀ। ਹਾਂਜੀ,
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।